ਤੂੰ ਬਖਸ਼ੀਸੀ ਅਗਲਾ ਨਿਤ ਦੇਵ ਹੈ ਚੜ੍ਹੈ ਸਵਾਇਆ। ਮਹਾਰਾਜ ਕਹਿੰਦੇ ਰੋਜ਼ ਦਿੰਦੇ ਹੋ ਤੁਸੀਂ ਭਗਤਾਂ ਨੂੰ ਔਰ ਉਹਨਾਂ ਦਾ ਸਵਾਇਆ ਤੋਂ ਭਾਵ ਵੱਧਦਾ ਹੀ ਰਹਿੰਦਾ, ਚੜ੍ਹੈ ਸਵਾਇਆ ਹੋਰ ਵੱਧਦਾ। ਮਹਾਰਾਜ ਜੀ ਸਾਡਾ ਤਾਂ ਵੱਧਦਾ ਨਹੀਂ, ਉਹਨਾਂ ਦਾ ਕਿਵੇਂ ਵੱਧਦਾ? ਮਹਾਰਾਜ ਕਹਿੰਦੇ ਉਹ ਮੇਰੇ ਅਸੂਲ ਤੇ ਚੱਲੇ ਨੇ, ਤੁਸੀਂ ਨੀ ਮੇਰੇ ਅਸੂਲ ਤੇ ਚੱਲੇ, ਕਿਉਂਕਿ ਖਾਵ ਹੈ ਖਰਚ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ, ਟਿੱਚਰ ਮੂਲ ਨਾ ਥੜਿੰਦੋ ਜਿੱਚਰ ਆਪ ਕਿਰਪਾਲ ਸਬਦ ਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਹੋਰ ਦੱਸੀਏ ਕਹਿੰਦੇ, ਕਹਿੰਦੇ ਉਹਨਾਂ ਨੇ ਜਿਹੜੀ ਚੀਜ਼ਾਂ ਪ੍ਰਾਪਤ ਕੀਤੀਆਂ ਨੇ ਨਾ, ਤੁਸੀਂ ਤਾਂ ਸਵੇਰ ਤੋਂ ਰਾਤ ਤੱਕ ਜਿਉਂ ਭੱਜਦੇ ਹੋ ਜਿਉਂ ਭੱਜਦੇ ਹੋ, ਤੁਹਾਨੂੰ ਕੁਛ ਨਹੀਂ ਮਿਲਿਆ, ਤੁਸੀਂ ਤਾਂ ਸਿਰਫ ਭੱਜੇ ਹੀ ਰਹਿੰਦੇ ਹੋ, ਭੱਜੇ ਹੀ ਰਹਿੰਦੇ ਹੋ, ਸਾਰੀ ਜ਼ਿੰਦਗੀ ਹਾਏ ਹਾਏ ਕਰਦੇ ਰਹਿੰਦੇ ਹੋ, ਮਿਲਿਆ ਨਹੀਂ, ਐ ਨਹੀਂ ਹੋਇਆ, ਕੰਮ ਨਹੀਂ ਬਣਿਆ, ਬੜੇ ਭੱਜੇ ਦੌੜੇ ਆ, ਅਖੀਰ ਹਾਰ ਹੰਭ ਕੇ ਮੰਜੇ ਤੇ ਲੰਮੇ ਪੈ ਜਾਂਦੇ ਹੋ। ਰੱਬ ਦੇ ਪਿਆਰਿਆਂ ਨੇ ਕਿਵੇਂ ਪਾਇਆ, ਸਭ ਕੁਛ ਪ੍ਰਾਪਤ ਕਿਵੇਂ ਕਰ ਲਿਆ? ਮਹਾਰਾਜ ਕਹਿੰਦੇ ਆਓ ਰੱਬ ਦੇ ਪਿਆਰਿਆਂ ਨਾਲ ਰਲ ਜਾਓ, ਵਡਿਆਈ ਵੱਡਾ ਪਾਇਆ। ਉਹਨਾਂ ਨੇ ਵੱਡੇ ਦੀ ਵਡਿਆਈ ਕੀਤੀ ਹੈ ਬਸ। ਹੁਣ ਆਪਾਂ ਕਹੀਏ ਵੀ ਤੂੰ ਪਤਾ ਨਹੀਂ ਹਜੇ ਕਿਹੜਾ ਕੰਮ ਕੀਤਾ, ਵੀ ਚਿੱਟੇ ਕੱਪੜੇ ਪਾਉਣਾ, ਸਵੇਰੇ ਸ਼ਾਮ ਕਥਾ ਕਰਦਾ, ਸਾਰਾ ਦਿਨ ਕੋਈ ਕੰਮ ਨਹੀਂ, ਕੰਮ ਤੇਰਾ ਵਧੀਆ ਚੱਲ ਰਿਹਾ ਸੀ, ਸਾਰਾ ਦਿਨ ਟੁੱਟ ਟੁੱਟ ਮਰਦੇ ਹਾਂ, ਸਾਡਾ ਕੰਮ ਨਹੀਂ ਠੀਕ ਚੱਲ ਰਿਹਾ, ਤੁਸੀਂ ਕਰ ਲਓ ਵਡਿਆਈ ਵੱਡਾ ਪਾਇਆ। ਛੱਜੂ ਭਗਤ ਜੀ ਨੂੰ ਮਖੌਲ ਕਰਤਾ ਮਜ਼ਦੂਰਾਂ ਨੇ, ਕਹਿੰਦੇ ਵੇਖ ਕਿਵੇਂ ਚਿੱਟੇ ਕੱਪੜੇ ਪਾਏ, ਠਕਾ ਠੱਕ ਮਾਲਾ ਫੇਰਦਾ ਜਾਂਦਾ, ਤੇ ਆਪਾਂ ਸਾਰਾ ਦਿਨ ਮਿੱਟੀ ਨਾਲ ਘੋਲਦੇ ਹਾਂ, ਮੌਜਾਂ ਕਰਦਾ। ਭਗਤ ਜੀ ਘੁੰਮ ਕੇ ਮੁੜ ਕੇ ਵਾਪਸ ਆਏ, ਅੱਜ ਤੁਸੀਂ ਇੱਥੇ ਬੈਠੇ ਹੋ, ਕਹਿੰਦੇ ਅੱਜ ਕੰਮ ਨਹੀਂ ਮਿਲਿਆ, ਬਰਸਾਤ ਹੋਈ ਮਾੜੀ ਮਾੜੀ। ਭਗਤ ਜੀ ਕਹਿੰਦੇ ਮੇਰੇ ਘਰੇ ਅੰਦਰੇ ਅੰਦਰ ਕੰਮ ਹੈ, ਉਹ ਕਰ ਲਓਗੇ? ਕਹਿੰਦੇ ਕਰ ਲਾਂ, ਅਸੀਂ ਤਾਂ ਮਜ਼ਦੂਰੀ ਕਰਨੀ ਹੈ। ਘਰ ਲੈ ਗਏ ਜਾ ਕੇ, ਕਹਿੰਦੇ ਇਸ਼ਨਾਨ ਕਰੋ ਪਹਿਲਾਂ। ਪਹਿਲਾਂ ਤਾਂ ਇਸ਼ਨਾਨ ਦਾ ਨਾਂ ਸੁਣ ਕੇ ਹੀ ਡਰ ਗਏ, ਬਾਅਦ ਦੇ ਵਿੱਚ ਚਲੋ ਨਹਾ ਧੋ ਲਏ, ਕੱਪੜੇ ਚਿੱਟੇ ਪਵਾ ਕੇ ਮਾਲਾ ਫੜਾ ਤੀਆਂ। ਕਹਿੰਦਾ ਇੱਥੇ ਬਹਿ ਕੇ ਸਾਰਾ ਦਿਨ 8 ਘੰਟੇ ਸਿਮਰਨ ਕਰੋ, ਸ਼ਾਮ ਨੂੰ ਦੁੱਗਣੀ ਮਜ਼ਦੂਰੀ ਦੇ ਦੂੰਗਾ, ਵਧੀਆ ਖੀਰ ਪੂੜੇ ਖਵਾਊਂਗਾ। ਕਹਿੰਦੇ ਭਗਤ ਜੀ ਇਹਦਾ ਔਖਾ ਕੰਮ ਹੈ। ਕਹਿੰਦੇ ਕੋਈ ਨੀ ਬੈਠੋ ਤਾਂ ਸਹੀ, 1 ਘੰਟਾ ਬੈਠੇ ਗੋਡੇ ਦੁਖਣ ਲੱਗ ਗਏ, 2 ਘੰਟੇ ਬੈਠੇ। ਭਗਤ ਜੀ ਕਹਿੰਦੇ ਲਿਆ ਭਗਤਣੀਏ ਦੁੱਧ, ਲਿਆ ਬਦਾਮ ਪਾ ਕੇ। ਭਗਤ ਜੀ ਜਾ ਕੇ ਲਓ ਗਲਾਸ ਹੀ ਲੈਣ ਗਏ ਤੇ ਆਉਂਦਿਆਂ ਦੇਖਿਆ ਉੱਥੇ ਕੋਈ ਵੀ ਨਾ। ਬਾਅਦ ਵਿੱਚ ਭਗਤ ਜੀ ਲੱਭਦੇ ਲੱਭਦੇ ਉਹਨਾਂ ਨੂੰ ਪੁੱਛੋ ਤੁਸੀਂ ਦੌੜ ਆਏ ਉੱਥੋਂ? ਕਹਿੰਦੇ ਜੀ ਟੋਕਰੀ ਜਿੰਨੀ ਮਰਜ਼ੀ ਚੁਕਾ ਲਓ, ਇੱਟਾਂ ਢੁਆ ਲਓ, ਗੱਲਾਂ ਕਰਾ ਲਓ, ਆਹ ਤੁਹਾਡੇ ਵਾਲਾ ਕੰਮ ਤਾਂ ਤੁਹਾਨੂੰ ਹੀ ਮਨ ਆਉਂਦਾ। ਮਹਾਰਾਜ ਕਹਿੰਦੇ ਤੁਸੀਂ ਜੇ ਵੱਡੇ ਬਣਨਾ, ਤੁਸੀਂ ਸਭ ਕੁਝ ਲੈਣਾ, ਤਾਂ ਤੁਸੀਂ ਵੀ ਵਾਹਿਗੁਰੂ ਦੀ ਵਡਿਆਈ ਕਰੋ। ਵਡਿਆਈ ਕਰਨ ਤੋਂ ਤੁਸੀਂ ਭੱਜਦੇ ਹੋ, ਉਦਾਂ ਜਿੰਨੀ ਮਰਜ਼ੀ ਸਰੀਰਕ ਮਿਹਨਤ ਕਰਾ ਲਓ, ਹੋਰ ਜਿੰਨੇ ਮਰਜ਼ੀ ਪੁੱਠੇ ਕੰਮ ਕਰਾ ਲਓ, ਝੂਠ ਬੁਲਾ ਲਓ, ਸਾਰਾ ਕੁਝ ਮਨਜ਼ੂਰ ਹੈ, ਪਰ ਵਡਿਆਈ ਨਹੀਂ ਸਾਡੇ ਤੋਂ ਹੋ ਸਕਦੀ। ਸੋ ਮਹਾਰਾਜ ਕਹਿੰਦੇ ਫਿਰ ਵੱਡੇ ਵੀ ਨਹੀਂ ਬਣ ਸਕਦੇ ਤੁਸੀਂ। ਕਹਿੰਦੇ ਜਿਹੜਾ ਵਾਹਿਗੁਰੂ ਦੀ ਵਡਿਆਈ ਕਰੇਗਾ ਨਾ, ਉਹੀ ਵੱਡਾ ਬਣੇਗਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਤੁਸੀਂ ਵੀ ਵਡਿਆਈ ਕਰੋ ਵਾਹਿਗੁਰੂ ਦੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰ ਰਹੇ ਨੇ। 8ਵਾਂ ਸਲੋਕ ਹੈ, 467 ਅੰਗ ਤੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ, ਇਹ ਸਾਰਿਆਂ ਦੇ ਨਾਮ ਨੇ, ਭਾਵ ਪੁਰਖਾਂ ਦਾ। ਪਹਿਲੇ ਪਾਤਸ਼ਾਹ ਕਹਿੰਦੇ ਨੇ ਬਿਰਖਾਂ ਜਿਹੜੇ ਬ੍ਰਿਛ ਨੇ, ਬਨਸਪਤੀ 18 ਭਾਰ ਧਰਤੀ ਉੱਤੇ, ਤੀਰਥਾਂ ਜਿੰਨੇ ਤੀਰਥ ਨੇ, ਤਟਾਂ ਤੀਰਥਾਂ ਦੇ ਕਿਨਾਰਿਆਂ ਤੇ, ਨਦੀਆਂ ਸਮੁੰਦਰਾਂ ਦੇ ਕਿਨਾਰਿਆਂ ਤੇ, ਮੇਘਾਂ ਕਹਿੰਦੇ ਬੱਦਲਾਂ ਨੂੰ, ਬੱਦਲਾਂ ਅਤੇ ਖੇਤਾਂ ਖੇਤਾਂ ਦੇ ਵਿੱਚ ਜੋ ਫਸਲਾਂ ਨੇ ਅਤੇ ਖੇਤ ਆਦਿਕ ਨੇ ਜਿਹੜੇ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾ ਸੱਤ ਦੀਪ ਨੇ ਸੱਤਾਂ ਦੀਪਾਂ ਦੇ ਵਿੱਚ ਲੋਆਂ ਲੋਕਾਂ ਦੇ ਵਿੱਚ ਜਿਹੜੇ ਸੱਤ ਲੋਕ ਨੇ ਸੱਤ ਫਿਰ ਪਤਾਲ ਨੇ ਸੱਤ ਆਕਾਸ਼ ਨੇ ਮੰਡਲਾਂ ਦੇ ਵਿੱਚ 400 ਕੋਹ ਦਾ ਮੰਡਲ ਗਿਣਿਆ ਜਾਂਦਾ ਹੈ ਖੰਡਾਂ ਦੇ ਵਿੱਚ 9 ਖੰਡਾਂ ਦੀ ਧਰਤੀ ਹੈ ਵਰਭੰਡਾ ਹੁੰਦਾ ਬ੍ਰਹਿਮੰਡਾਂ ਦੇ ਵਿੱਚ ਅੰਡਜ ਜੇਰਜ ਉਤਪੁਜਾ ਖਾਣੀ ਸੇਤਜਾ ਇਹ ਚਾਰੇ ਖਾਣੀਆਂ ਜਿਹੜੀਆਂ ਨੇ ਅੰਡਜ ਅੰਡੇ ਤੋਂ ਪੈਦਾ ਹੋਏ ਜੇਰਜ ਜੇਰਜ ਤੋਂ ਪੈਦਾ ਹੋਏ ਨੇ ਸਵੇਰ ਉਤਪੁਜ ਇਹ ਧਰਤੀ ਤੋਂ ਪੈਦਾ ਹੋਏ ਨੇ ਸੇਤਜਾਹ ਤੋਂ ਭਾਵ ਮੁੜਕੇ ਤੋਂ ਪੈਦਾ ਹੋਏ ਨੇ ਚਾਰ ਕਿਸਮ ਦੇ ਜੀਵ ਨੇ 21 ਲੱਖ ਇਹ ਖਾਣੀ ਬਣਦੀ ਇੱਕ ਇੱਕ ਦੇ ਵਿੱਚ 21 ਚੌਕ 84 ਲੱਖ ਬਣਦੀ ਹੈ ਇਹ ਜਿੰਨੀਆਂ ਵੀ ਚੀਜ਼ਾਂ ਨੇ ਸਾਰੀਆਂ ਇਹ ਜਿੰਨੇ ਪੁਰਸ਼ ਨੇ ਜਿੰਨੇ ਦਰਖਤ ਨੇ ਜਿੰਨੇ ਤੀਰਥ ਨੇ ਜਿੰਨੇ ਕਿਨਾਰੇ ਨੇ ਕਿਨਾਰਿਆਂ ਤੇ ਰਹਿਣ ਵਾਲੇ ਨੇ ਜਿੰਨੇ ਬੱਦਲ ਬੱਦਲ ਵੀ ਜੂਨਾਂ ਵਿੱਚ ਨੇ ਜਿੰਨੇ ਖੇਤ ਨੇ ਜਿੰਨਾ ਖੇਤਾਂ ਦੀਆਂ ਫਸਲਾਂ ਨੇ ਦੀਪ ਦੀਪਾਂ ਉੱਤੇ ਰਹਿਣ ਵਾਲੇ ਲੋਹਾਂ ਵਿੱਚ ਰਹਿਣ ਵਾਲੇ ਮੰਡਲਾਂ ਵਿੱਚ ਰਹਿਣ ਵਾਲੇ ਖੰਡਾਂ ਵਿੱਚ ਰਹਿਣ ਵਾਲੇ ਬ੍ਰਹਿਮੰਡਾਂ ਵਿੱਚ ਰਹਿਣ ਵਾਲੇ ਚਾਰੇ ਖਾਣੀਆਂ ਜਿਹੜੀਆਂ ਨੇ ਸੋ ਮਿਤ ਜਾਣੈ ਨਾਨਕਾ ਮਹਾਰਾਜ ਕਹਿੰਦੇ ਨੇ ਉਹਨਾਂ ਦੀ ਮਿਤ ਮਰਿਆਦਾ ਨੂੰ ਅਕਾਲ ਪੁਰਖ ਆਪ ਹੀ ਜਾਣਦੇ ਨੇ ਉਹਨਾਂ ਦੀ ਬੋਲੀ ਉਹਨਾਂ ਦਾ ਖਾਣਾ ਪੀਣਾ ਉਹਨਾਂ ਨੂੰ ਦੇਣਾ ਪਾਲਣਾ ਕਿਸ ਤਰ੍ਹਾਂ ਪਾਲਣਾ ਉਹਨਾਂ ਨੂੰ ਉਹ ਤਾਂ ਆਪਾਂ ਨੂੰ ਨਹੀਂ ਪਤਾ ਆਪਣੇ ਤਾਂ ਆਪਣਾ ਪਰਿਵਾਰ ਹੀ ਨਹੀਂ ਪਲਦਾ ਧੰਨ ਹੈ ਵਾਹਿਗੁਰੂ ਇੰਨੀ ਵੱਡੀ ਸ੍ਰਿਸ਼ਟੀ ਨੂੰ ਪਾਲਦਾ ਹੈ ਕਦੇ ਸੋਚ ਕੇ ਦੇਖੋ ਕਿੰਨਾ ਔਖਾ ਹੈ ਇਹ ਕੰਮ ਜੀ ਜੰਤ ਪਾਲਨੇ ਛੋਟੇ ਛੋਟੇ ਕੀੜੇ ਜਿਨ੍ਹਾਂ ਨੂੰ ਆਪਾਂ ਦੇਖ ਵੀ ਨਹੀਂ ਸਕਦੇ ਅੱਖਾਂ ਦੇ ਨਾਲ ਮਹਾਰਾਜ ਕਹਿੰਦੇ ਉਹਨਾਂ ਨੂੰ ਵੀ ਵਾਹਿਗੁਰੂ ਹੀ ਪਾਲਦਾ ਵਾਹਿਗੁਰੂ ਨੂੰ ਹੀ ਪਤਾ ਕਿ ਇਹਨੂੰ ਕੀ ਦੇਣਾ ਹੈ ਕਦੋਂ ਦੇਣਾ ਕਿਸ ਤਰ੍ਹਾਂ ਉਹਨਾਂ ਦੀ ਜਿੰਦ ਕੱਢ ਲੈਂਦਾ ਕਿਵੇਂ ਹੋਰ ਜੂਨੀ ਵਿੱਚ ਪਾ ਦਿੰਦਾ ਇਹ ਸਾਰਾ ਜਿਹੜਾ ਕਰਮ ਹੈ ਮਿਤ ਮਰਿਆਦਾ ਹੈ ਵਾਹਿਗੁਰੂ ਹੀ ਜਾਣਦੇ ਨੇ ਸਰਾਂ ਮੇਰਾਂ ਜਨਤਾਂ ਹਾਂ ਸਰਾਂ ਜਿਹੜਾ ਸਰੋਵਰਾਂ ਤੇ ਸਰਾਂ ਜਿਹੜਾ ਸਮੁੰਦਰਾਂ ਤੇ ਇਹ ਸਾਰਾ ਅੱਖਰ ਛੋਟਾ ਬਣਾ ਲਿਆ ਜਿਵੇਂ ਸਮੁੰਦਰਾਂ ਉਹਨੂੰ ਮੰਮਾ ਤੇ ਦੱਦਾ ਕੱਢਦੀ ਸਰਾਂ ਇਸੇ ਪ੍ਰਕਾਰ ਸਰੋਵਰਾਂ ਵਿਚਲੇ ਅੱਖਰ ਛੱਡ ਕੇ ਸਰਾਂ ਇਸੇ ਤਰ੍ਹਾਂ ਹੀ ਜਿੰਨੇ ਸਰੋਵਰ ਨੇ ਸਰੋਵਰਾਂ ਦੇ ਵਿੱਚ ਰਹਿਣ ਵਾਲੇ ਨੇ ਸਮੁੰਦਰਾਂ ਦੇ ਵਿੱਚ ਰਹਿਣ ਵਾਲੇ ਨੇ ਜੀ ਜੰਤ ਸਮੁੰਦਰਾਂ ਦੇ ਕਿਨਾਰੇ ਤੇ ਰਹਿਣ ਵਾਲੇ ਨੇ ਮੇਰਾ ਮੇਰ ਜਿਹੜੇ ਭਾਵ ਪਹਾੜ ਸੁਮੇਰ ਪਰਬਤ ਆਦਿਕ ਜਨਤਾ ਇਹਨਾਂ ਉੱਤੇ ਰਹਿਣ ਵਾਲੇ ਜਿਹੜੇ ਜੀ ਜੰਤ ਛੋਟੇ ਵੱਡੇ ਇਹ ਜਨਤਾ ਅੱਖਰ ਹੁਣ ਸਾਰਿਆਂ ਨਾਲ ਲੱਗ ਜਾਣਾ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਸਭਨਾਂ ਦੇ ਨਾਲ ਜਨਤਾ ਜਿੰਨੇ ਜੀ ਜੰਤ ਨੇ ਹਰ ਜਗ੍ਹਾ ਦੇ ਉੱਤੇ ਹੀ ਨਾਨਕ ਜੰਤ ਉਪਾਏ ਕੈ ਮਹਾਰਾਜ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਸਾਰਿਆਂ ਜੀਵਾਂ ਜਨਤਾ ਨੂੰ ਪਹਿਲਾਂ ਤਾਂ ਪੈਦਾ ਕਰਕੇ ਉਹਨਾਂ ਨੂੰ ਪੈਦਾ ਕਰਨਾ ਪਰਮਾਤਮਾ ਦਾ ਕਰਮ ਹੈ ਔਰ ਇਹਨਾਂ ਦੀ ਗਿਣਤੀ ਕਿੰਨੀ ਹੈ ਇਹਦਾ ਕੋਈ ਅੰਦਾਜ਼ਾ ਹੀ ਨਹੀਂ ਆਪਾਂ ਨੂੰ ਸੰਭਾਲੇ ਸਭਨਾ ਸਾਰਿਆਂ ਦੀ ਸਾਂਭ ਸੰਭਾਲ ਕਰਦਾ ਬੜਾ ਵੱਡਾ ਵਿਚਾਰਨ ਵਾਲੀ ਚੀਜ਼ ਹੈ ਮੂਸੇ ਨੇ ਕਿਹਾ ਸੀ ਮਹਾਰਾਜ ਨੂੰ ਮੈਂ ਰੋਜ਼ੀ ਰੋਟੀ ਵੰਡ ਦਿਆਂਗਾ ਪਰ ਉਹਨੇ ਵੀ ਇੱਕ ਬੰਦਾ ਛੱਡ ਦਿੱਤਾ ਪਰ ਮਹਾਰਾਜ ਜੀ ਤਾਂ ਕਿਸੇ ਨੂੰ ਛੱਡਦੇ ਹੀ ਨਹੀਂ ਹਰੇਕ ਜੀ ਜੰਤ ਛੋਟੇ ਵੱਡੇ ਜਿੰਨੇ ਨੇ ਹਰੇਕ ਦਾ ਇੰਤਜ਼ਾਮ ਤੁਸੀਂ ਆਪੇ ਕੀਤਾ ਹੋਇਆ ਜਿਨ ਕਰਤਾ ਕਰਨਾ ਕੀਆ ਕਰਨਾ ਹੁੰਦਾ ਸੰਸਾਰ ਜਿਸ ਕਰਤਾ ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਨੂੰ ਪੈਦਾ ਕੀਆ ਹੈ ਰਚਿਆ ਹੈ ਚਿੰਤਾ ਭੇ ਕਰਨੀ ਤਾਹ ਚਿੰਤਾ ਵੀ ਉਸੇ ਵਾਹਿਗੁਰੂ ਨੇ ਕਰਨੀ ਆ
ਇਹ ਨਾ ਕਹੀਏ ਕਿ ਸਾਨੂੰ ਹੀ ਚਿੰਤਾ ਲੱਗਦੀ, ਚਿੰਤਾ ਤਾਂ ਵਾਹਿਗੁਰੂ ਨੂੰ ਵੀ ਲੱਗਦੀ ਸਾਡੀ। ਉਹ ਆਪਣੇ ਧੀਆਂ ਪੁੱਤਰਾਂ ਦੀ ਚਿੰਤਾ ਕਰਦਾ, ਸੰਸਾਰ ਦੀ ਚਿੰਤਾ ਕਰਦਾ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਜਿਹਨੇ ਜਗਤ ਪੈਦਾ ਕੀਤਾ ਹੈ ਨਾ, ਉਹ ਕਰਤਾ ਚਿੰਤਾ ਕਰਦਾ। ਸਾਰਿਆਂ ਨੂੰ ਰੋਜ਼ੀ ਰੋਟੀ ਦੇਣਾ ਉਹਦਾ ਕੰਮ ਹੈ, ਚਾਹੇ ਕੋਈ ਕਿਤੇ ਵੀ ਹੋਵੇ, ਚਿੰਤਾ ਜ਼ਰੂਰ ਕਰਦੇ ਨੇ। ਇਸ ਗੱਲ ਨੂੰ ਲੈ ਕੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਗੁਫਾ 'ਚ ਲੋਕ ਕੇ ਬਹਿ ਗਏ, ਮੂਹਰੇ ਪੱਥਰ ਲਾ ਲਿਆ ਵੱਡਾ ਸਾਰਾ। ਕਹਿੰਦੇ ਮੈਂ ਦੇਖਦਾ ਰੱਬ ਇੱਥੇ ਕਿਵੇਂ ਮੈਨੂੰ ਦਿੰਦਾ, ਕਿਵੇਂ ਮੇਰੀ ਚਿੰਤਾ ਕਰਦਾ। ਕਲਗੀਧਰ ਮਹਾਰਾਜ ਜੀ ਅਤੀ ਸੂਖਮ ਰੂਪ ਬਣਾ ਕੇ ਉੱਥੇ ਹੀ ਪ੍ਰਗਟ ਹੋ ਗਏ, ਜਾ ਕੇ ਗੁਫਾ ਦੇ ਅੰਦਰ ਹੀ। ਵੱਡਾ ਸਾਰਾ ਬਾਟਾ ਕੜਾਹ ਪ੍ਰਸ਼ਾਦ ਦਾ ਪਕੜਿਆ ਹੋਇਆ, ਕਹਿਣ ਲੱਗੇ ਭਾਈ ਅਤਰ ਸਿਆਂ ਸਾਡੀ ਪਰਖ ਲੈਂਦਾ ਤੂੰ ਵੀ ਰੱਬ ਦਿੰਦਾ ਕਿ ਨਹੀਂ ਦਿੰਦਾ। ਮਹਾਰਾਜ ਕਹਿੰਦੇ ਅਸੀਂ ਤਾਂ ਭਾਈ ਸਾਰਿਆਂ ਨੂੰ ਹੀ ਦਿੰਦੇ ਹਾਂ, ਪਰਖਾਂ ਲੈਣ ਦੀ ਲੋੜ ਨਹੀਂ ਹੁੰਦੀ। ਸੋ ਕਹਿਣ ਲੱਗੇ ਨਹੀਂ ਮਹਾਰਾਜ, ਬਸ ਇੱਕ ਮਨ ਦਾ ਸੰਕਲਪ ਜਿਹਾ ਬਣ ਗਿਆ, ਤਾਂ ਤੇ ਉਹ ਕਰਤਾ ਚਿੰਤਾ ਕਰਦਾ ਜਿਹਨੇ ਸਾਨੂੰ ਪੈਦਾ ਕੀਤਾ ਹੈ। ਜਿਹੜੀ ਆਪਾਂ ਵਿੱਚ ਚਿੰਤਾ ਕਰਦੇ ਇਹਨੂੰ ਖਾਮ ਖਾਂ ਦੀ ਚਿੰਤਾ ਕਹਿੰਦੇ ਨੇ। ਜਦੋਂ ਉਹ ਚਿੰਤਾ ਕਰ ਹੀ ਰਿਹਾ ਹੈ ਤਾਂ ਸਾਨੂੰ ਤਾਂ ਚਿੰਤਾ ਦੀ ਲੋੜ ਨਹੀਂ ਹੈ। ਭੁੱਖੇ ਮਰਾਂਗੇ ਜੇ ਔਖੇ ਹੋਵਾਂਗੇ ਫੇਰ ਵੀ ਉਹਨੂੰ ਹੀ ਦੁੱਖ ਹੁੰਦਾ। ਕੋਈ ਦੁੱਖ ਤਕਲੀਫ ਜਿੰਨੀ ਆਪਾਂ ਨੂੰ ਹੁੰਦੀ ਹੈ ਇੰਨੀ ਹੀ ਪਰਮਾਤਮਾ ਨੂੰ ਹੁੰਦੀ। ਪਰਿਵਾਰ ਦੇ ਵਿੱਚ ਇੱਕ ਛੋਟੇ ਜਿਹੇ ਬੱਚੇ ਨੂੰ ਸੱਟ ਲੱਗ ਜੇ, ਜਿੰਨੀ ਤਕਲੀਫ ਬੱਚੇ ਨੂੰ ਹੁੰਦੀ ਹੈ ਉਦੋਂ 10 ਗੁਣੇ ਵੱਧ ਮਾਂ ਨੂੰ ਤਕਲੀਫ ਹੁੰਦੀ ਹੈ, ਬਾਪ ਨੂੰ ਹੁੰਦੀ ਹੈ, ਭੈਣਾਂ ਭਰਾਵਾਂ ਨੂੰ ਹੁੰਦੀ ਹੈ, ਰਿਸ਼ਤੇਦਾਰਾਂ ਨੂੰ ਹੁੰਦੀ ਹੈ, ਗੁਆਂਢੀਆਂ ਨੂੰ ਤਕਲੀਫ ਹੁੰਦੀ ਹੈ ਵੀ ਉਹ ਬੱਚਾ ਇਹਨਾਂ ਦਾ ਡਿੱਗ ਪਿਆ, ਸੱਟ ਵੱਜ ਗਈ, ਸਾਰਿਆਂ ਨੂੰ ਤਕਲੀਫ ਹੁੰਦੀ ਹੈ। ਇਸੇ ਪ੍ਰਕਾਰ ਰੱਬ ਨੇ ਜੇ ਸਾਨੂੰ ਬਣਾਇਆ, ਜੇ ਅਸੀਂ ਉਹਦੇ ਧੀਆਂ ਪੁੱਤਰਾਂ ਜੇ ਬਾਲ ਬੱਚੇ ਹਾਂ ਉਹਦੇ, 84 ਲੱਖ ਜੂਨ ਹੈ, ਜਿੰਨੀ ਤਕਲੀਫ ਆਪਾਂ ਨੂੰ ਹੁੰਦੀ ਹੈ, ਜਿੰਨੀ ਭੁੱਖ ਆਪਾਂ ਨੂੰ ਲੱਗਦੀ, ਇਸੇ ਤਰ੍ਹਾਂ ਉਹਨੂੰ ਵੀ ਅਸਰ ਪੈਂਦਾ, ਕਿਉਂਕਿ ਉਹਦੀ ਆਤਮਾ ਪਰਮਾਤਮਾ ਜਿਹੜਾ ਸਾਡੇ ਹਿਰਦੇ 'ਚ ਆਤਮਾ ਹੈ ਇਹ ਉਸੇ ਦੀ ਹੋਈ ਚੀਜ਼ ਹੈ। ਜਦੋਂ ਇਹਦੇ 'ਤੇ ਅਸਰ ਪੈਂਦਾ ਤਾਂ ਪਰਮਾਤਮਾ 'ਤੇ ਵੀ ਨਾਲ ਹੀ ਅਸਰ ਪੈਂਦਾ, ਕਿਉਂਕਿ ਆਤਮਾ ਪਰਮਾਤਮਾ ਹੀ ਹੈ। ਇਸ ਕਰਕੇ ਮਹਾਰਾਜ ਜੀ ਨੂੰ ਚਿੰਤਾ ਹੈ, ਸਾਰਿਆਂ ਦੀ ਚਿੰਤਾ ਹੈ। ਸਤਿਗੁਰੂ ਕਹਿੰਦੇ ਮੇਰੇ ਦੇ ਛੱਡ ਦਿਓ ਸਾਰੀ ਗੱਲ, ਮੈਨੂੰ ਵੀ ਚਿੰਤਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਿਹਨੂੰ ਸਾਡੀ ਚਿੰਤਾ ਹੈ ਉਸ ਵਾਹਿਗੁਰੂ ਨੂੰ ਮੈਂ ਮੱਥਾ ਟੇਕਦਾ, ਤਿਸ ਜੁਹਾਰੀ, ਜੁਹਾਰੀ ਹੁੰਦਾ ਨਮਸਕਾਰ ਕਰਨੀ, ਦੋਵੇਂ ਹੱਥ ਜੋੜ ਕੇ ਮੱਥਾ ਟੇਕਦਾ ਮੈਂ ਉਹਨੂੰ। ਸਵਸਥ ਤਿਸ ਪਰਮਾਤਮਾ ਜੋ ਸਵਸਥ ਕਲਿਆਣ ਸਰੂਪ ਵਾਹਿਗੁਰੂ ਹੈ ਉਹਦੇ ਮੰਗਲਾਂ ਨੂੰ ਮੈਂ ਗਾਉਂਦਾ ਹਾਂ। ਮੈਂ ਤਾਂ ਬਸ ਰਾਤ ਦਿਨ ਉਹਦੇ ਗੁਣ ਗਾਉਂਦਾ ਹਾਂ। ਧੰਨ ਹੈ ਵਾਹਿਗੁਰੂ ਤੈਨੂੰ ਸਾਡੀ ਚਿੰਤਾ ਹੈ, ਤੈਨੂੰ ਮੈਂ ਮੱਥਾ ਟੇਕਦਾ ਹਾਂ, ਕਿਉਂਕਿ ਤਿਸ ਦੀਵਾਨ ਅਭੱਗ। ਅਭੱਗ ਤੋਂ ਭਾਵ ਜਿਹੜਾ ਹੁੰਦਾ ਇੱਕ ਤੇ ਭੰਗ ਹੋਣਾ, ਟੁੱਟਣਾ, ਨਾਸ ਹੋਣਾ। ਵਾਹਿਗੁਰੂ ਅਭੰਗ ਨੇ, ਟੁੱਟਦੇ ਨਹੀਂ ਹਨ, ਨਾਸ ਨਹੀਂ ਹੁੰਦੇ। ਅਵਿਨਾਸੀ ਜੀਵਨ ਕੋ ਦਾਤਾ, ਨਾਸ ਤੋਂ ਰਹਿਤ ਨੇ। ਮਹਾਰਾਜ ਕਹਿੰਦੇ ਵਾਹਿਗੁਰੂ ਦੀ ਜਿਹੜੀ ਦੀਵਾਨ ਹੈ ਨਾ, ਦਰਬਾਰ ਜਾਂ ਕਚਹਿਰੀ, ਅਦਾਲਤ ਉਹਦੀ, ਉਹਦਾ ਦਰਬਾਰ, ਉਹ ਅਭੱਗ ਹੈ, ਨਾਸ ਤੋਂ ਰਹਿਤ ਹੈ। ਪਰ ਇੱਕ ਗੱਲ ਯਾਦ ਕਰ ਲਓ, ਨਾਨਕ ਸੱਚੇ ਨਾਮ ਬਿਨ। ਮਹਾਰਾਜ ਕਹਿੰਦੇ ਭਾਈ ਸੱਚੇ ਨਾਮ ਤੋਂ ਬਿਨਾਂ, ਨਾਮ ਜਪੇ ਤੋਂ ਬਿਨਾਂ ਕਿਆ ਟਿੱਕਾ, ਕਿਆ ਤੱਗ, ਕੀ ਮੱਥੇ ਤੇ ਟਿੱਕਾ ਲਾਉਣਾ ਤੇ ਕਿਆ ਤੱਗ ਜਨੇਊ ਪਾਉਣਾ, ਕੀ ਧਾਰਮਿਕ ਚਿੰਨ੍ਹ ਪਾਉਣੇ ਨੇ। ਮਹਾਰਾਜ 10ਵੇਂ ਪਾਤਸ਼ਾਹ ਦਾ ਕੱਲ ਸ਼ਾਮ ਦਾ ਪ੍ਰਸੰਗ ਸੀ ਇਹ। ਮਹਾਰਾਜ ਕਹਿੰਦੇ ਜਿਹੜੇ ਲੋਕ ਧਾਰਮਿਕ ਸ਼ਰ੍ਹਾਂ ਵਿੱਚ ਬੱਝ ਜਾਂਦੇ ਨੇ, ਸ਼ਰ੍ਹਾਂ ਵਿੱਚ ਆ ਕੇ ਜਿਵੇਂ ਸੁਨਤ ਕਰਾ ਲਈ ਤੁਰਕਾਂ ਨੇ, ਧਾਰਮਿਕ ਸ਼ਰ੍ਹਾਂ ਆਪਣੀ ਬਣਾ ਲਈ, ਪਰ ਮਾੜੀਆਂ ਚੀਜ਼ਾਂ ਨਹੀਂ ਛੱਡੀਆਂ ਅਤੇ ਨਾਮ ਨਹੀਂ ਜਪਿਆ। ਵੈਸੇ ਧਾਰਮਿਕ ਗੱਲਾਂ ਸਾਰੀਆਂ ਯਾਦ ਨੇ, اپنے نالوں بھی ود یاد نے. ستگرو کہندے ہو تاں شرح دے نال ایوں بنیا ہویا جیڑا ویکتی کوئی بھی ہے اپنے دھرم دے شرح وچ بنیا گیا جی اپنی گل لا لو امر چا کے پانچ ککار پا لے بس نہ کرہت چھڈی کوئی نہ کوئی بانی پڑھی نہ کوئی سمرن کیتا نہ دسوند کڈیا نہ سیوا کیتی دکھاوے دے پانچ ککار پا لے. ہندو نے اسی پرکار مہاراج کہ جنجو پا لیا بودھی رکھ لی تلک لا لیا دھوتی ککھائی پہن لی نام انہیں بھی نہیں جپیا. مہاراج کہندے یہ جے بندے تاں یوں نے جویں پشو بنیا ہوندا کلے نال بس کلے نال پشو بنتا اسی طرح وہ بندہ شرح نال ضرور بنیا ہویا پر وہ کسی کام دا بندہ نہیں ہے. کام دا بندہ وہ جڑا سمرن کرے نام جپے کلی شرح نال بج کے کی لینا بھائی میں سکھ ہاں اے تو ساری زندگی رولا پاؤں رہو میں سکھ ہاں میرے دے کرپان پائی ہوئی ہوں کلی کرپان نال تو نہیں سکھ بن جاتا. مہاراج کہنے جی تھی کہو ککار پہن کے میں سکھ بن گیا. ستگرو کہندے یہ تو شروعات ہی سی سمرن کرو سمرن کرو نام دے نال جڑو. یہ ستگرو نے کل شام دے اپدیش وچ سنگتاں نوں سچیت کیتا نام پرتی. ایتھے گرو نانک دیو جی سچیت کردے نے نانک سچے نام بن نام جپے تو بنا کیا ٹکا کیا پاوے دس ٹکے لا لو بارہ لا لو پاوے سارے شریر تے چندن مل لو کیا تگ کہنے پاوے جن مرضی نو دھاگیاں دا جنیو ہوندا پاوے اٹھارہ دھاگیاں دا بنا کے پنجاہ دھاگیاں دا بنا کے پاوے اتنے کھیس ہی لے لو پورا وہ کی ہو جاتا کہ دھاگے پاؤ نہ رب ملتا کہ ٹکے لاؤ نہ ملتا کہ دکھاوے کرنے والے ملتا. مہاراج کہ نام تو بنا کچھ نہیں ہونا جنہ مرضی دنیا اندر چنگیائیاں بھلیائیاں کری جاؤ کچھ نہیں بننا. آپ گرو نانک دیو جی پھر فرماؤندے نے محلہ پہلا لکھ نیکیاں چنگیائیاں لکھائی نیکیاں کرے کوئی بھلیائیاں کرے لکھائی چنگیائیاں دے کرم کرے نیکیاں کرے چنگیائیاں کرے دنیا دا بھلا کرے بہت اچھے اچھے کرم کرے انسان لکھ پن پروان لکھ پن کرے انسان دنیا نو پروان کر لیندی. لوگ انہوں کہندے نے بڑا اچھا بندہ ہے بڑا بھلا آدمی ہے یہ بڑا پن کرتا ہے پر کدے سوچیا کہ واہگرو کی کہندے نے انہوں واہگرو پروان کرتے نہیں کہ نہیں کرتے. دنیا تا کہندی بھی بڑا اچھا آدمی ہے. مہاراج کہندے دنیا نو تا آپا گمراہ کر سکدے کئی پرکار دے کرم کر کے لکھ تپ اوپر تیرتھا اوپر جا کے لکھاں ہی سال تپ کرے لکھاں تپ کرے لکھاں طریقے ورتے جے وہ نہیں کرنا تا سہج جوگ بے بان بے بان ہوں بیا بان اجاڑ وچ جا کے سہج جوگ نو کرے جوگ نو تارن کرے سہج اوستھا وچ جوگ نو کماوے لکھ سورتن سنگرام سنگرام جنگ دے وچ لکھ پرکار دیاں سورمگتیاں دکھاوے جا کے جنگ کر کے رن مہے چھٹ ہے پران میدان جنگ وچ جا کے بندے دے پران بھی نکل جان لڑدیاں لڑدیاں لکھ سرتی لکھ گیان دھیان وید دی ایک لکھ سرتی ہے لکھ ہی سرتی پڑھ لوے سرتیاں بول دے سرتیاں سنا دے انہاں سرتیاں دی وچار کر لوے لکھاں ہی سرتیاں لا لوے لکھاں وار سرتی لاوے ادھر ادھر لکھ گیان دھیان لکھاں گیان دیاں گپاں دھیان دے دھوکھے کرے پڑھی ہے پاٹھ پران اٹھارہ پرانا دا پاٹھ بھی پڑھے بندہ ارے یاد رکھو جن کرتا ہے کرنا کیا جیسا کال پرخ واہگرو نے سرشتی نو رچیا ہے لکھیا آون جان انہیں ساڈے مستک اتے لکھیا پہلا تو ہی آونا تے جانا جمنا تے مرنا وہ کدھر جانا ਹੋਰ ਜੋ ਮਰਜ਼ੀ ਕਰੀ ਜਾਓ, ਲੱਖਾਂ ਪੁੰਨ ਕਰੋ, ਲੱਖਾਂ ਤੀਰਥ ਨਹਾਓ, ਲੱਖਾਂ ਕਰਮ ਕਰੋ, ਪਰ ਇਹ ਯਾਦ ਰੱਖੋ ਕਿ ਮਸਤਕ ਤੇ ਜਿਹੜਾ ਉਹਨੇ ਲਿਖ ਦਿੱਤਾ, ਮੋਹਰ ਲਾ ਦਿੱਤੀ ਜਾਣ ਤੇ ਆਉਣ ਦੀ, ਉਹ ਮੋਹਰ ਨੂੰ ਕੋਈ ਮਿਟਾ ਨਹੀਂ ਸਕਦਾ। ਬਾਕੀ ਦੀਆਂ ਸਾਰੀਆਂ ਜਿੰਨੀਆਂ ਮੱਤਾਂ ਨੇ, ਹੋਰ ਜਿੰਨੇ ਮੱਤ ਨੇ, ਸਾਰੇ ਮਿੱਥਿਆ ਰੂਪ ਕਹੇ ਨੇ। ਨਾਨਕ ਮਤੀ ਮਿੱਥਿਆ, ਬਾਕੀ ਜਿੰਨੀਆਂ ਮੱਤਾਂ ਨੇ ਜਾਂ ਮੱਤ ਨੇ ਸਾਰੇ ਇਹ ਮਿੱਥਿਆ ਰੂਪ ਨੇ, ਜਿੰਨੇ ਪਿੱਛੇ ਕਹੇ ਨੇ ਸਾਰੇ ਮਿੱਥਿਆ। ਆਉਂ ਪਾਣੀ ਦੀ ਲਕੀਰ ਵਾਂਗੂ, ਕਿਉਂਕਿ ਇੱਥੇ ਤਾਂ ਸਾਰੀਆਂ ਚੀਜ਼ਾਂ ਪ੍ਰਵਾਨ ਨੇ, ਇੱਥੇ ਤਾਂ ਆਪਾਂ ਉਹ ਬੰਦੇ ਦਾ ਬੜਾ ਸਤਿਕਾਰ ਕਰਾਂਗੇ ਜਿਹੜਾ ਬੰਦਾ ਭਲੇ ਕਰਮ ਕਰਦਾ, ਪਰ ਮਹਾਰਾਜ ਕਹਿੰਦੇ ਉੱਥੇ ਜਾ ਕੇ ਸਾਰੀਆਂ ਮਿੱਥਿਆ ਹੋ ਜਾਣੀਆਂ। ਪਰਲੋਕ ਵਿੱਚ, ਪਰਲੋਕ ਵਿੱਚ ਤਾਂ ਇੱਕੋ ਚੀਜ਼ ਦੇਖਦੇ ਨੇ, ਕਰਮ ਸੱਚਾ ਨਿਸ਼ਾਨ। ਇਹਦੇ ਮਸਤਕ ਦੇ ਉੱਤੇ ਸੱਚੀ ਬਖਸ਼ਿਸ਼ ਦਾ ਨਿਸ਼ਾਨ ਪਿਆ ਹੋਇਆ ਕਿ ਨਹੀਂ? ਕਿੰਨਾ ਹੀ ਮਰਜ਼ੀ ਕਰ ਲਓ, ਕਿੰਨਾ ਮਰਜ਼ੀ ਕਰ ਲਓ, ਸਾਰੇ ਕਾਗਜ਼ ਠੀਕ ਭਰੇ ਹੋਣ, ਅਖੀਰਲੇ ਪੇਜ ਤੇ ਜਾ ਕੇ ਕਹਿੰਦਾ ਉਹ ਲੈ ਮੋਹਰ ਤਾਂ ਲਾਈ ਨਹੀਂ, ਤੇ ਤਾਂ ਤੇਰੇ ਮੋਹਰ ਨਹੀਂ ਲੱਗੀ ਹੋਈ, ਇਹ ਤਾਂ ਨਹੀਂ ਕੰਮ ਦਾ ਹੈ ਕਾਗਜ਼, ਬਿਨਾਂ ਮੋਹਰ ਤੋਂ ਕਾਹਦਾ ਕਾਗਜ਼, ਜਾਂ ਤੇ ਸਰਕਾਰੀ ਮੋਹਰ ਨਹੀਂ ਇਹਦੇ ਤੇ, ਮੋਹਰ ਨੇ ਤਾਂ ਗੱਲ ਬਣਾਉਣੀ ਸਾਰੀ। ਮਹਾਰਾਜ ਕਹਿੰਦੇ ਜਿੰਨਾ ਮਰਜ਼ੀ ਪੁੰਨ ਦਾਨ ਕੁਛ ਵੀ ਕਰ ਲਓ ਤੁਸੀਂ, ਜਾਂ ਜਿੰਨਾ ਕੁਝ ਗਿਣਿਆ ਇੰਨਾ ਕੁਝ ਕਰੀ ਜਾਓ, ਪਰ ਜੇ ਤੇਰੇ ਮਸਤਕ ਤੇ ਬਖਸ਼ਿਸ਼ ਦੀ ਨਾਮ ਦੀ ਨਿਸ਼ਾਨ ਨਹੀਂ ਪ੍ਰਗਟ ਹੋਇਆ, ਮੋਹਰ ਨਹੀਂ ਲੱਗੀ, ਤਾਂ ਤੇਰੇ ਸਾਰੇ ਕਰਮ ਬੇਅਰਥ ਹੋ ਗਏ। ਇਸ ਕਰਕੇ ਮੋਹਰ ਲਾਓ ਪਹਿਲਾਂ, ਸਾਰਿਆਂ ਨਾਲੋਂ ਵੱਡੀ ਮੋਹਰ ਮੰਗੋ ਸੱਚੇ ਪਾਤਸ਼ਾਹ ਤੋਂ, ਮਹਾਰਾਜ ਮੇਰੇ ਮਸਤਕ ਤੇ ਨਾਮ ਦਾ ਨਿਸ਼ਾਨ ਲਾ ਦਿਓ। ਇਸ ਕਰਕੇ ਬਾਕੀ ਤਾਂ ਸਾਰੇ ਕਰਮ ਜਿਹੜੇ ਨੇ ਬੇਅਰਥ ਨੇ। ਪਰ ਹੁਣ ਆਪਾਂ ਕਹੀਏ ਚਲੋ ਮੈਂ ਤਾਂ ਹੁਣ ਕੁਛ ਕਰਦਾ ਹੀ ਨਹੀਂ, ਮੈਂ ਤਾਂ ਸਿਰਫ ਨਾਮ ਹੀ ਜਪਾਂ, ਫਿਰ ਬਾਕੀ ਦਾ ਕਰਮ ਬੇਅਰਥ ਨੇ। ਪਰ ਸਤਿਗੁਰੂ ਕਹਿੰਦੇ ਕਰਮ ਦੂਜੇ ਕਰਨੇ ਵੀ ਨੇ, ਪਰ ਨਾਮ ਦੇ ਨਾਲ ਉਹ ਸਫਲੇ ਕਰ ਜਾਣੇ ਨੇ। ਆਪਾਂ ਹਰ ਚੀਜ਼ ਨੂੰ ਨਾਮ ਨਾਲ ਸਫਲੀ ਕਰਨਾ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਸਾਨੂੰ ਇੰਨਾ ਵੱਡਾ ਉਪਦੇਸ਼ ਦਿੱਤਾ ਹੈ ਕਿ ਕੁਛ ਵੀ ਦੁਨੀਆਂ ਅੰਦਰ ਕਰੀ ਜਾਓ, ਲੋਕਾਂ ਦੀ ਨਿਗਾਹ ਵਿੱਚ ਤੁਸੀਂ ਭਾਵੇਂ ਅਸਮਾਨ 'ਚ ਚੜ ਜਾਓ, ਦੁਨੀਆਂ ਭਾਵੇਂ ਤੁਹਾਨੂੰ ਕੁਛ ਵੀ ਕਹੇ, ਤੁਸੀਂ ਕਿੰਨੇ ਹੀ ਵੱਡੇ ਬਣ ਜਾਓ, ਤੁਹਾਨੂੰ ਬੜੇ ਬੜੇ ਵੀਰ ਚੱਕਰ ਮਿਲ ਜਾਣ, ਤੁਹਾਨੂੰ ਬੜੇ ਬੜੇ ਲੋਕ ਬਣਾ ਕੇ ਦੇ ਦੇਣ ਪ੍ਰਮਾਣ ਪੱਤਰ ਵੀ ਬੜਾ ਦਾਨੀ ਪੁੰਨੀ ਆਦਮੀ ਹੈ। ਸਤਿਗੁਰੂ ਕਹਿੰਦੇ ਇਹ ਸਭ ਇੱਥੇ ਇੱਥੇ ਹੀ ਹੈ, ਮੇਰੀ ਦਰਗਾਹ ਵਿੱਚ ਆਓਗੇ ਨਾ, ਮੇਰੀ ਦਰਗਾਹ ਵਿੱਚ ਮੈਂ ਸਿਰਫ ਇੱਕੋ ਹੀ ਗੱਲ ਦੇਖਣੀ ਆ ਵੀ ਨਾਮ ਕਿੰਨਾ ਜਪਿਆ ਹੈ। ਜੇ ਨਾਮ ਨਾ ਜਪਿਆ ਬਾਕੀ ਚੀਜ਼ਾਂ ਸਾਰੀਆਂ ਹੀ ਬੇਅਰਥ ਹੋ ਜਾਣਗੀਆਂ। ਤੁਸੀਂ ਇੱਥੋਂ ਬੜੇ ਹੌਸਲੇ ਨਾਲ ਜਾਓ ਕਿ ਮੇਰੇ ਵਰਗਾ ਕੋਈ ਪੁੰਨੀ ਨਹੀਂ, ਕੋਈ ਦਾਨੀ ਨਹੀਂ, ਮੇਰੇ ਵਰਗਾ ਐ ਨਹੀਂ, ਮੇਰੇ ਵਰਗਾ ਸੇਵਾਦਾਰ ਨਹੀਂ। ਸਤਿਗੁਰੂ ਕਹਿੰਦੇ ਉਹ ਨਾਮ ਕਿੱਥੇ ਹੈ, ਨਾਮ ਤਾਂ ਮੈਂ ਜਪਿਆ ਨਹੀਂ। ਮਹਾਰਾਜ ਕਹਿੰਦੇ ਚੱਲ ਵਾਪਸ, ਇਹ ਸੱਚਖੰਡ ਦੇ ਸੱਚੇ ਖਜ਼ਾਨੇ ਵਿੱਚ ਤੂੰ ਪ੍ਰਵਾਨ ਨਹੀਂ, ਕਿਉਂਕਿ ਨਾਮ ਨਹੀਂ ਜਪਿਆ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਨਾਮ ਦੀ ਮੋਹਰ ਸਾਰਿਆਂ ਨਾਲੋਂ ਸ਼੍ਰੋਮਣੀ ਹੈ, ਨਾਮ ਦੀ ਮੋਹਰ ਲਗਵਾਓ, ਨਾਮ ਜਪੋ, ਪੰਜਾਂ ਪਿਆਰਿਆਂ ਤੋਂ ਨਾਮ ਦੀ ਮੋਹਰ ਲਵਾਓ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਪਾਵਨ ਪਵਿੱਤਰ ਇਤਨਾ ਵੱਡਾ ਸਾਰਿਆਂ ਨਾਲੋਂ ਸ਼੍ਰੋਮਣੀ ਕਰਮ ਕੀਤਾ ਹੈ, ਚਾਹੇ ਕਿਸੇ ਵੀ ਬਹਾਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਕਰਮ ਨੂੰ ਕੀਤਾ, ਸਤਿਗੁਰੂ ਜੀ ਨੇ ਉਹਦਾ ਇੱਕ ਐਸਾ ਬਣਾ ਦਿੱਤਾ ਤਰੀਕਾ। ਸਤਿਗੁਰੂ ਜੀ ਕੋਈ ਨਾ ਕਾਰਨ ਬਣਾ ਦਿੰਦੇ ਨੇ, ਤੇ ਕਾਰਨ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਕਾਰਨ ਬਣਿਆ ਕੀ। ਹੁਣ ਸਤਿਗੁਰੂ ਜੀ ਨੇ ਐਸਾ ਕਾਰਨ ਬਣਾ ਦਿੱਤਾ ਵੀ ਲੱਭਦੇ ਲਭਾਉਂਦੇ ਚੰਦੂ ਦੇ ਬੰਦੇ ਬਹੁਤ ਥਾਵਾਂ ਤੇ ਲੱਭਿਆ ਵੀ ਕੋਈ ਰਿਸ਼ਤਾ ਐਸਾ ਮਿਲ ਜਾਏ ਲੜਕੀ ਵਾਸਤੇ, ਰਿਸ਼ਤਾ ਲੱਭਦਿਆਂ ਲਾਹੌਰ ਤੋਂ ਕਿਸੇ ਨੇ ਦੱਸ ਪਾ ਦਿੱਤੀ ਵੀ ਜਿੰਨੀਆਂ ਚੀਜ਼ਾਂ ਤੁਸੀਂ ਲੱਭਦੇ ਹੋ, ਉੱਚੀ ਜਾਤ, ਅਮੀਰਤਾ, ਸਿਆਣਪਤਾ, ਸਾਰੇ ਸ਼ੁਭ ਗੁਣ, ਇਹ ਤਾਂ ਸਿਰਫ ਪੰਜਵੇਂ ਪਾਤਸ਼ਾਹ ਦੇ साहबजादे गुरु हरगोबिंद साहब महाराज विच ने। उत्थे आ गया पुरोहित भेजा होया चंदू दा, सारी गलबात तय हो गई, एक रुपया भी रख दिता हाथ ते। अच्छा महाराज मैं फिर सारा तैयारी करके हुण तरीके नाल शगन लाउण वास्ते आवांगा। चंदू कोल जदों पहुंचिया मैं उत्थे गया सी गुरु दे दर ते, चंदू ने बड़े भैड़े भैड़े अखर बोले। चंदू कहना कोई जमीन जायदाद हाथ है उन्हां दी, कोई राजे महाराजे ने? कहना नहीं जी, संगत मत्था टेक दी। चंदू ने बड़े अखर माड़े बोले, कहंदे वो ते फिर कंगालां दा घर होया, जे मत्था टेक गया रोटी मिल गई, ना आया तो फिर रोटी रह गई। किथे तू मेरी लड़की नूं जाके बड़े गलत थां ते फसा आया। गुरु नानक दे दर दी निंदा, पहरेदार खड़ा सी सिख सहार ना सकिया, रात नूं मीटिंग करके उन्होंने